ಅಂದು ಸುಭಾಂಧ ನಿವಾಸ ಮಾಡೋ ಸತ್ಸಾಂಗತ ಸಾರದ ಕುಮಾರಿ ಅವ್ಯಾಳ ಗುಣ ತುಮೇ ಉಪಕಾರಿ ತೋ ಮುಖ ತೂಲ ಸಫೇದ ಸಫೈಯಲ ಅಂಬ ಪರೇ ಜಸ ಪೀರಾ ಸತ್ಸಾಂಗತ ಮಿಲ ರಹಿಯ ಮಾಧೋ ಜೈಸೆ ಮದ ಪುಮಖೀರಾ ಜಾತಿ ಓಛಾ ಪಾತಿ ಓಛಾ ಓಛಾ ಜನ್ಮ ಹಮಾರಾ ರಾಜಾ ರಾಮ ಕೀ ಸೇವನಾ ಕಿನ್ನಿ ಕಹರವ ದಾಸ ಚಮಾರಾ ಸಂಗ ತುಮಾರೇ ಬಾಸಾ ಜೀ ತುಮ ಚಂದನ ಹಮ ರಂಗ ಬಾಪರೇ
ਸਾਰੇ ਪ੍ਰੇਮੀ ਐਤਵਾਰ ਦਾ ਦਿਹਾੜਾ ਛੁੱਟੀ ਹੈ ਗੁਰੂ ਖੋ ਆਓ ਗੁਰੂ ਮਹਾਰਾਜ ਦੇ ਹਜ਼ੂਰੀ ਚ ਪਹੁੰਚਿਆ ਆਪਣੇ ਗੁਰੂ ਨੂੰ ਸ਼ਰਧਾ ਤੇ ਭਾਵਨਾ ਦੇ ਨਾਲ ਭਾਵਨਾ ਵੀ ਐਸੀ ਹੋਣੀ ਚਾਹੀਦੀ ਹੈ ਜੈਸੀ ਗੁਰੂ ਨਾਨਕ ਦੇਵ ਮਹਾਰਾਜ ਜੀ ਤੇ ਲੈਣੇ ਨੂੰ ਹੋਈ ਉਹ ਜਾਂ ਰੇਰੂ ਸਾਹਿਬ ਵਾਲੇ ਸੰਤ ਮਹਾਰਾਜ ਤੇ ਆਪਣੇ ਸੰਤ ਮਹਾਰਾਜ ਨੂੰ ਹੋਈ ਐਸੀ ਭਾਵਨਾ ਵਾਲੇ ਵਾਸਤੇ ਦੱਸਿਆ ਸੰਤ ਮੇ ਅਰ ਪਾਸ ਮੇ ਬੜੋ ਅੰਤਰੋ ਜਾਣ ਬੋ ਲਵਾਂ ਕਾਂਚਨ ਕਰੇ ਵੋ ਕਰੇ ਆਪ ਸਮਾਨ ਕਹਿੰਦੇ ਪਾਰਸਦਾਰ ਮਹਾਂਪੁਰਸ਼ਾਂ ਦਾ ਬਹੁਤ ਭੇਦ ਹੈ ਬਹੁਤ ਵੱਡਾ ਭੇਦ ਹੈ ਜਿਵੇਂ ਸਮਾਨ ਦਾ ਭੇਦ ਹੈ ਗੁਰੂ ਕਹਿੰਦੇ ਜਿਹੜਾ ਪਾਰਸ ਹੈ ਨਾ ਦੁਨੀਆਂ ਦੇ ਵਿੱਚ ਬਹੁਤ ਚੰਗਾ ਮੰਨਿਆ ਕਿਉਂ ਪਦਾਰਥ ਪੈਦਾ ਕਰਦਾ ਹੈ। ਯਾਨੀ ਛੇ ਤਾਂਤਾਂ ਦੇ ਨਾਲ ਜਦ ਪਾਰਸ ਲੱਗੇਗਾ ਨਾ ਤਾਂ ਕਹਿੰਦੇ ਸੋਨਾ ਬਣਾ ਦੇਵੇਗਾ ਸੋਨਾ। ਕਹਿੰਦੇ ਜੀ ਸੰਤ ਦੇ ਵਿੱਚ ਕਿਤਨੀ ਮਹੱਤਤਾ ਹੈ ਤੂੰ ਜ਼ਿਆਦਾ ਹੈ। ਕਹਿੰਦੇ ਬਹੁਤ ਜ਼ਿਆਦਾ ਹੈ, ਇਹਦੇ ਨਾਲੋਂ ਲੱਖਾਂ ਗੁਣਾ ਜ਼ਿਆਦਾ ਮਹਾਂਪੁਰਸ਼ਾਂ ਦੇ ਵਿੱਚ ਤਾਕਤ ਹੈ। ਕਿ ਜਿਹੜਾ ਪਾਰਸ ਹੈ ਨਾ ਇਹ ਲੋਹੇ ਨੂੰ ਪਾਰਸ ਨਹੀਂ ਬਣਾ ਸਕਦਾ, ਸੋਨਾ ਤਾਂ ਬਣਾ ਦੇਗਾ। ਸੋਨਾ ਬਣਾਉਣ ਦੀ ਤਾਕਤ ਹੈ ਇਹਦੇ ਵਿੱਚ, ਪਰ ਇਹ ਪਾਰਸ ਨਹੀਂ ਬਣਾ ਸਕਦਾ। ਪਰ ਮਹਾਂਪੁਰਸ਼ਾਂ ਦੇ ਗੁਰੂਆਂ ਦੇ ਵਿੱਚ ਗੁਰਸਿੱਖਾਂ ਦੇ ਵਿੱਚ ਇਤਨੀ ਤਾਕਤ ਹੈ, ਜੇ ਅੰਤਰਾ ਛੱਡ ਕੇ ਜਾਂ ਉਹਦੇ ਨਾਲ ਸ਼ੋ ਜਾਵੇ ਨਾ, ਅੰਤਰਾ ਨਾ ਹੋਵੇ ਵਿੱਚ। ਕਹਿੰਦੇ ਜਿਹੇ ਜੇ ਉਹ ਆਪ ਨੇ ਉਹੋ ਜਿਹਾ ਬਣਾ ਦੇਣਗੇ ਉਸ ਨੂੰ। ਦੇਖ ਲਓ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਲੱਗ ਕੇ ਜਿਤਨੀਆਂ ਪਾਤਸ਼ਾਹੀਆਂ ਹੋਈਆਂ ਇਸੇ ਤਰ੍ਹਾਂ ਹੀ ਅੰਤਰਾ ਛੱਡ ਕੇ ਸੇਵਾ ਕਰਦੇ ਰਹੇ, ਗੁਰੂ ਅਭੇਦ ਵਾਸਤਾ ਨੂੰ ਪ੍ਰਾਪਤ ਹੁੰਦੇ ਰਹੇ। ਜਾਣੀ ਗੁਰੂ ਨਾਨਕ ਦੇਵ ਮਹਾਰਾਜ ਜੀ ਗੱਦੀ ਦੇ ਜਾ ਨਸ਼ੀਨ ਹੁੰਦੇ ਰਹੇ। ਇਸੇ ਤਰ੍ਹਾਂ ਹੀ ਮਹਾਂਪੁਰਸ਼ ਨੇ, ਚਾਹੇ ਕਿਸੇ ਮਤ ਦਾ ਕੋਈ ਮਹਾਂਪੁਰਸ਼ ਹੈ, ਮਹਾਂਪੁਰਸ਼ ਕੋਈ ਨਿਵਾਸ ਦਾ ਨਾਂ ਨਹੀਂ ਹੈ ਗੁਰਮੁਖ, ਮਹਾਂਪੁਰਸ਼ ਕੋਈ ਬਾਜੇ ਦੀਆਂ ਸੁਰਾਂ ਵਜਾਉਂਦੇ ਦਾ ਨਾਂ ਨਹੀਂ ਹੈ। ਉਹ ਤਾਂ ਇੱਕ ਕਰਨੀ ਹੁੰਦੀ ਆ ਗੁਰਸਿੱਖ ਦੀ ਗੁਰਮੁਖ। ਔਰ ਤੁਹਾਡੇ ਸਾਹਮਣੇ ਬੈਠੇ ਨੇ ਛੋਟੇ ਮਹਾਰਾਜ ਜੀ, ਹੈ ਤਾਂ ਬੜੇ ਕਦੇ ਬਾਜਾ ਵਜਾਉਂਦੇ ਦੇਖੇ ਨੇ ਨਹੀਂ, ਕਿਤਨੀ ਤਾਕਤ ਆ ਗੁਰਮੁਖ ਦੇਖੋ ਵਿੱਚ, ਕਾਹਦੀ ਤਾਕਤ ਹੈ? ਇਹ ਕਰਨੀ ਦੀ ਤਾਕਤ ਹੈ। ਠੀਕ ਹੈ ਗੁਰਬਾਣੀ ਹੈ, ਪੁੰਨ ਰੂਪ ਹੈ, ਪੜ੍ਹਨੀ ਚਾਹੀਦੀ ਹੈ, ਪਰ ਜਿਹੜੀ ਸਿੱਖ ਦੀ ਕਰਨੀ ਹੈ ਨਾ ਗੁਰੂ, ਕਰਨੀ ਦੇ ਵਿੱਚ ਬਹੁਤ ਤਾਕਤ ਹੁੰਦੀ ਹੈ। ਔਰ ਰੇਰੂ ਸਾਹਿਬ ਵਾਲੇ ਸੰਤ ਮਹਾਰਾਜ ਜੀ ਬਹੁਤ ਸਾਦਾ ਲਿਬਾਸ ਰੱਖਦੇ ਸਨ, ਜਿਨ੍ਹਾਂ ਨੇ ਜਿਨ੍ਹਾਂ ਤੋਂ ਵਸਤੂ ਪ੍ਰਾਪਤ ਕਰੀ ਹੈ। ਕਿਸੇ ਦੁਆਰਾ ਵਸਤੂ ਪ੍ਰਾਪਤ ਹੋਵੇਗੀ ਐਵੇਂ ਨਹੀਂ, ਹੁਣ ਜਿਹਦੇ ਕੋਲ ਹੈਗੀ ਉਸੇ ਕੋਲੋਂ ਹੀ ਮਿਲੂਗੀ। ਕਹਿੰਦੇ ਜਿਹਦਾ ਮਾਲਕ ਏ ਭੁੱਖਾ ਮਰਦਾ ਉਸਦਾ ਨਫ਼ਰ ਕਿੱਥੋਂ ਰੱਜ ਕੇ ਖਾ ਲੂਗਾ, ਉਹਦਾ ਤਾਂ ਮਾਲਕ ਏ ਮੰਗਦਾ ਫਿਰਦਾ। ਜਿਹਦੇ ਕੋਲ ਵਸਤੂ ਹੈ ਤਾਂ ਹੀ ਨਫ਼ਰ ਦੇ ਹੱਥ ਆਵੇਗੀ ਨਾ ਗੁਰੂ ਕੋ, ਜਾਂ ਹੈ ਹੀ ਕੁਛ ਨਹੀਂ, ਹੈ ਹੀ ਕੁਛ ਨਹੀਂ, ਹੱਥ ਕੀ ਆਉਣੀ ਹੈ। ਉਹ ਜਾਂ ਮਹਾਰਾਜ ਜੀ ਨੇ ਸੇਵਾ ਤੇ ਸਿਮਰਨ ਉੱਥੇ ਆ ਕੇ ਜਿੱਥੇ ਦਸਵੇਂ ਪਾਤਸ਼ਾਹ ਮਹਾਰਾਜ ਉੱਚਾ ਪੀਰ ਬਣ ਕੇ ਆਏ ਸਨ, ਜਦ ਉੱਥੇ ਮੰਜਾ ਰੇਰੂ ਦੇ ਥੱਲੇ ਰੋਪੜ ਦੇ ਪ੍ਰੇਮੀਆਂ ਨੇ ਸੇਵਾ ਕਰੀ ਸੀ ਉੱਥੇ ਕਲਗੀਧਰ ਮਹਾਰਾਜ ਜੀ, ਉਸ ਜਗ੍ਹਾ ਨੂੰ ਵਾਦ ਕਰਨ ਵਾਸਤੇ ਬਾਬਾ ਕਰਮ ਸਿੰਘ ਮਹਾਰਾਜ ਜੀ ਦਾ ਹੁਕਮ ਆਇਆ ਬਈ ਜਾਓ ਉਸ ਜਗ੍ਹਾ ਨੂੰ ਆਵਾਦ ਕਰ ਦਿਓ, ਕਲਗੀਧਰ ਮਹਾਰਾਜ ਦੇ ਚਰਨ ਪਏ ਹੋਏ ਨੇ। ਉੱਥੇ ਆ ਕੇ ਸਾਧ ਸੰਗਤ ਜੀ ਸੇਵਾ ਤੇ ਬੰਦਗੀ ਦੋ ਗੱਲਾਂ ਦੇ ਵਿੱਚ ਤਾਕਤ ਹੈ ਗੁਰੂ ਗੁਰੂ ਘਰ ਦੇ ਵਿੱਚ ਦੋ ਹੀ ਗੱਲਾਂ ਮੁੱਖ ਰੱਖੀਆਂ ਹੋਈਆਂ ਨੇ। ਜਿਹੜਾ ਸੇਵਾ ਨਹੀਂ ਕਰਦਾ ਨਾ ਗੁਰੂ ਘਰ ਦੀ, ਸੇਵਾ ਕਰਨ ਦੇ ਵਿੱਚ ਵੀ ਫਰਕ ਹੈ। ਜਿਵੇਂ ਸੇਵਾ ਕਰਨੀ ਹੈ ਨਾ ਉਸ ਤਰ੍ਹਾਂ ਸੇਵਾ ਕਰੇਗਾ ਤਦ ਜਾ ਕੇ ਉਹ ਅਵਸਥਾ ਪ੍ਰਾਪਤ ਹੋਵੇਗੀ। ਸੇਵਾ ਕਰਤ ਹੋਏ ਨੇ ਕਾਮੀ ਤਾਂ ਕੋ ਹੋਰ ਪ੍ਰਾਪਤ ਸਵਾਮੀ, ਜਾਣੀ ਕੋਈ ਵਾਸ਼ਨਾ ਜਾਂ ਇੱਛਾ ਨਹੀਂ ਹੋਣੀ ਚਾਹੀਦੀ ਸੇਵਾ ਕਰਨ ਹੋਏ। ਨਿਰੀਕਸ਼ਿਤ ਸੇਵਾ ਕਰੇ ਵਸਤੂ ਆਪੇ ਮਿਲ ਜਾਏਗੀ ਗੁਰੂ। ਕਹਿੰਦੇ ਜਿਹੜਾ ਨਿਰੀਕਸ਼ਿਤ ਬੰਦਗੀ ਕਰਦਾ ਨਾ, ਕੋਈ ਇੱਛਾ ਨਹੀਂ ਹੈ ਜਿਸ ਨੂੰ, ਕਹਿੰਦੇ ਉਹਦੇ ਕੋਲ ਰੱਬ ਵੀ ਡਰਦਾ ਗੁਰੂ। ਜਿੱਥੇ ਇੱਛਾ ਹੈ ਪਰਮੇਸ਼ੁਰ ਦੇ ਘਰ ਕੋਈ ਘਾਟਾ ਹੀ ਨਹੀਂ, ਚਾਹੇ ਮੁਕਤ ਲੈ ਲਓ ਦੇ ਦੇਗਾ, ਪਰ ਜਿੱਥੇ ਨਿਰੀਕਸ਼ਿਤ ਵਸਦਾ ਨਾ ਉੱਥੇ ਕਹਿੰਦੇ ਪਰਮੇਸ਼ੁਰ ਵੀ ਡਰਦਾ ਗੁਰੂ। ਤੁਸੀਂ ਕਹੋਗੇ ਜੀ ਕੋਈ ਦ੍ਰਿਸ਼ਟਾਂਤ ਵੀ ਹੈ, ਹਾਂਜੀ ਸਭ ਕੁਛ ਹੈ। ਉਹ ਛੇਵੇਂ ਪਾਤਸ਼ਾਹ ਮਹਾਰਾਜ ਜੀ ਦੀਵਾਨ ਸਜਿਆ ਹੋਇਆ, ਦੋ ਤਲਵਾਰਾਂ ਪਹਿਨੀਆਂ ਹੋਈਆਂ ਨੇ ਮੀਰੀ ਫੀਰੀ ਦੀਆਂ, ਪਾਪ ਨਾਸ਼ਕ ਸ਼ਾਂਤਦਾਇਕ ਕੀਰਤਨ ਹੋ ਰਿਹਾ ਰੱਬੀ ਬਾਣੀ ਦਾ, ਲਾਹੀ ਕਲਾਮ ਦਾ ਸ਼ਬਦ ਦੇ ਸਮਾਪਤ ਹੋਣ ਤੋਂ ਛੇਵੇਂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਵੀ ਕੋਈ ਗੁਰਸਿੱਖ ਜਪ ਜੀ ਸਾਹਿਬ ਦਾ ਪਾਠ ਸੁਣਾਵੇ, ਸ਼ੁੱਧ ਔਰ ਮਨ ਨੂੰ ਇਕਾਗਰ ਕਰਕੇ ਸੁਣਾਵੇ, ਜੋ ਚਾਹੇਗਾ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਕਰੋ ਹੀ ਉਸਨੂੰ ਵਸਤੂ ਪ੍ਰਾਪਤ ਹੋ ਜਾਏਗੀ। ਗੋਪਾਲਾ ਨਾਮ ਦਾ ਇੱਕ ਸਿੱਖ ਸੀ ਗੁਰਮੁਖੋ, ਜਿਹੜੀ ਵਸਤੂ ਦਾ ਅਭਿਆਸ ਨਹੀਂ ਕਰਿਆ ਉਹ ਵਸਤੂ ਕਰ ਨਹੀਂ ਸਕਦਾ ਹੈ। ਮਹਾਰਾਜ ਜੀ ਬਾਣੀ ਦਾ ਤੇ ਨਾਮ ਦਾ ਅਭਿਆਸ ਕਰਾਉਂਦੇ ਸਨ ਸਿੱਖਾਂ ਨੂੰ, ਮਹਾਂਪੁਰਸ਼ ਵੀ ਇਵੇਂ ਹੀ ਕਰਾਉਂਦੇ ਨੇ। ਗੁਰੂ ਜੋ ਗੁਰੂ ਕਰਾਉਂਦਾ ਤਾਂ ਸਿੱਖ ਵੀ ਉਵੇਂ ਹੀ ਕਰਾਵੇਗਾ। ਇਹ ਗੁਰੂ ਕਰਦਾ, ਇਹ ਮਤ ਹੈ, ਸੂਲ ਆ, ਗੁਰੂ ਕਰਦੀ ਹੈ, ਚੱਲ ਹੀ ਹੈ ਗੁਰੂ। ਯਾਨੀ ਆਪਣੇ ਸੰਤ ਮਹਾਰਾਜ ਜੀ ਰੇਰੂ ਸਾਹਿਬ ਵਾਲੇ, ਇਤਨਾ ਉਹਨਾਂ ਦਾ ਨਿਯਮਤੀ ਗੁਰਮੁਖੋ ਪੱਕਾ, ਉਹ ਤਾਂ ਨਿਯਮ ਦੇ ਵਿੱਚ ਇੱਕ ਮਿੰਟ ਦਾ ਫਰਕ ਨਹੀਂ ਪੈਣ ਦਿੰਦੇ। ਇਸੇ ਤਰ੍ਹਾਂ ਹੀ ਆਪਣੇ ਸੰਤ ਮਹਾਰਾਜ ਜੀ ਨੂੰ ਚਾਹੇ ਤਾਂ ਦੀਵਾਨ ਕਰਨਾ, ਚਾਹੇ ਅੰਮ੍ਰਿਤ ਵੇਲੇ ਉੱਠਣਾ, ਚਾਹੇ ਕੋਈ ਹੋਰ ਸੰਗਤ ਦੇ ਵਿੱਚ ਜਾ ਕੇ ਬੈਠਣਾ, ਮਜਾਲਾ ਕਈ ਇੱਕ ਮਿੰਟ ਦੇ ਵਿੱਚ ਵੀ ਫਰਕ ਪੈ ਜਾ, ਨਹੀਂ ਪੈਣ ਦਿੰਦੇ ਸਰ। ਅਖੀਰ ਤਾਈਂ ਅਸੀਂ ਤਾਂ ਮਹਾਰਾਜ ਦੇ ਹਮੇਸ਼ਾ ਨਾਲ ਰਹਿੰਦੇ ਰਹਿੰਦੇ। ਇੱਕ ਤਾਂ ਹੁੰਦਾ ਨਾ ਵੀ ਕਦੇ ਕਰ ਲਿਆ, ਕਦੇ ਨਾ ਕਰ ਲਿਆ, ਨਾ ਨਾ। ਮਹਾਰਾਜ ਜੀ ਦਾ ਸਮਾਂ ਤੇਜ਼ ਤੇਜ਼ ਹੁੰਦੇ ਚਲੇ ਗਏ। ਗੁਰੂ ਆਇਆ ਦੱਸਿਆ ਵੀ ਭਾਈ ਗੋਪਾਲਾ ਨਾਮ ਦਾ ਸਿੱਖ ਉੱਠ ਕੇ ਖੜਾ ਹੋ ਗਿਆ, ਗਲ ਚ ਪੱਲਾ ਪਾ ਕੇ ਕਹਿੰਦਾ, ਗਰੀਬ ਨਿਵਾਸ ਜੀ, ਆਹ ਮਿਹਰ ਕਰੋ ਇਸ ਕੀਟ ਦੇ ਉੱਤੇ, ਤਾਂ ਫਿਰ ਇਹ ਜਪਜੀ ਸਾਹਿਬ ਦਾ ਪਾਠ ਸੁਣਾਵੇ। ਮਹਾਰਾਜ ਕਹਿੰਦੇ, ਹਾਂ ਭਾਈ ਸੁਣਾਓ। ਇਹਦਾ ਅਸੂਲ ਇਹ ਹੋਣਾ ਵੀ ਇੱਕ ਤਾਂ ਮਨ ਇਕਾਗਰ ਹੋਇਆ ਹੋਵੇ, ਇਕਾਗਰ ਮਨ ਦੇ ਨਾਲ ਬਾਣੀ ਪੜ੍ਹਨੀ ਆ, ਨਾਲੇ ਲਗਵਾਤਰ ਐਨ ਸ਼ੁੱਧ ਪੜ੍ਹਨੀ। ਸਤਿ ਵਚਨ ਜੀ ਬਾਣੀ ਦਾ ਆਦਰ ਰੱਖਦਿਆਂ ਹੋਇਆ ਛੇਵੇਂ ਪਾਤਸ਼ਾਹ ਮਹਾਰੀ ਨੇ ਸੱਜੇ ਪਾਸੇ ਚੌਂਕੀ ਡਹਾਈ, ਜਿਵੇਂ ਹੁਣ ਆਪਣਾ ਗੁਰੂ ਵੀ ਸੱਚੇ ਵਾਸੀ ਆ ਗੁਰਮੁਖ। ਬਾਣੀ ਦਾ ਆਦਰ ਕਿਉਂ? ਬਾਣੀ ਕਹਿੰਦੇ ਨਾਮ ਨਾਮੀ ਨਾਲੋਂ ਵੀ ਬੜਾ ਗੁਰਮੁਖ, ਜਿਹੜਾ ਨਾਮ ਹੈ ਨਾ ਕਹਿੰਦੇ ਨਾਮੀ ਨਾਲੋਂ ਵੀ ਬੜਾ। ਹੁਣ ਇਹ ਨਾਮ ਹੀ ਹੈ ਸਾਹਮਣੇ ਪ੍ਰਕਾਸ਼, ਯਾਨੀ ਨਾਮ ਦੀ ਮਹੱਤਤਾ ਜਣਾਉਂਦੇ ਹੋਏ ਸੱਜੇ ਪਾਸੇ ਚੌਂਕੀ ਡਾ ਕੇ ਵਿਛਾਈ ਕਰ ਦਿੱਤੀ। ਉਹ ਭਾਈ ਗੋਪਾਲੇ ਨੇ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੂੰ ਨਮਸਕਾਰ ਕਰਕੇ ਚੌਂਕੀ ਤੇ ਬੈਠ ਗਿਆ, ਸੁਰਤ ਨੂੰ ਰੋਕ ਕੇ ਬਾਣੀ ਦੇ ਨਾਲ ਆਇਆ ਸਾਧ ਸੰਗਤ। ਜਦ ਸੁਰਤ ਬਾਣੀ ਦੇ ਨਾਲ ਲੱਗ ਜਾਵੇਗੀ ਮਨ ਆਪੇ ਹੀ ਇਕਾਗਰ ਹੋ ਜਾਏਗਾ। ਸਾਡਾ ਮਨ ਇਕਾਗਰ ਕਿਉਂ ਨਹੀਂ ਹੁੰਦਾ ਹੈ? ਬਾਣੀ ਜ਼ਰੂਰ ਪੜ੍ਹਦੇ ਹਾਂ, ਪੜ੍ਹਨੀ ਵੀ ਚਾਹੀਦੀ ਹੈ, ਪਰ ਲਗਾ ਮਾਤਰਾ ਦਾ ਧੇ ਕਰਨਾ ਚਾਹੀਦਾ। ਜਿਹੜਾ ਆਪਣਾ ਖਿਆਲ ਆ ਨਾ ਜਿਹਨੂੰ ਮਨ ਕਹਿੰਦੇ ਨੇ, ਉਹ ਲਗਾ ਮਾਤਰਾ ਤੇ ਫੇਰ ਕੇ ਪੜੇਗਾ, ਆਪੇ ਹੀ ਅਰਥ ਬਣੀ ਜਾਵੇਗਾ। ਬਾਣੀ ਦਾ ਅਰਥ ਆਪੇ ਹੀ ਬਣੇ ਜਾਵੇਗਾ, ਉਪਾਰਤਾ ਧੇ ਦੇ ਵਿੱਚ। ਇਹੋ ਸਾਧ ਸੰਗਤ ਜੀ ਬੈਠ ਗਿਆ, ਚੌਂਕੜਾ ਮਾਰ ਕੇ ਨੇਤਰ ਮੀਛੜੇ, ਬਾਣੀ ਕੰਠੇ ਸੀ, ਸ਼ੁਰੂ ਕਰ ਦਿੱਤਾ, ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰੇ ਨਿਰਗੁਣ ਦਾ ਮੰਦਰ ਹੈ, ਸ਼ੁਰੂ ਕਰ ਦਿੱਤਾ। ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ ਸੁਰਤ ਰੋਕ ਲਈ, ਗੁਰੂ ਸਮਸ਼ਟੀ ਵਿਆਸ਼ਟੀ ਅਸਤੂਲ ਸੂਖਮ ਕਾਰਨ ਪ੍ਰਪੰਚ ਸਾਰਿਆਂ ਚੋਂ ਸੁਰਤ ਨੂੰ ਖਿੱਚ ਲਿਆ। ਉਹ ਜੋ ਨਿਰਾਕਾਰ ਆ ਪਰਮੇਸ਼ਰ ਦਾ ਦੇਸ਼, ਉੱਥੇ ਸੁਰਤ ਨੂੰ ਲੈ ਗਏ, ਸਾਧ ਸੰਗਤ ਬੈਠ ਗਏ, ਸਮਾਧੀ ਲੱਗ ਗਈ। ਬਾਣੀ ਪੜ੍ਹੀ ਜਾਂਦਾ ਸਿੱਖ, ਸਾਰੀ ਜਪਜੀ ਸਾਹਿਬ ਪੜ੍ਹਦਾ ਪੜ੍ਹਦਾ ਸਲੋਕ ਕੋਲ ਚਲਿਆ ਗਿਆ। ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ ਸੋਚਿਆ ਵੀ ਸਿੱਖ ਨੇ ਕੋਈ ਫੁਰਨਾ ਨਹੀਂ ਕਰਿਆ, ਇਹਨੇ ਤਾਂ ਕੁਛ ਮੰਗਿਆ ਨਹੀਂ, ਦਈਏ ਕੀ ਇਸ ਨੂੰ? ਵਸਤੂ ਤਾਂ ਇਹਨੇ ਮੰਗੀ ਨਹੀਂ ਕੋਈ। ਸੋਚਦਿਆਂ ਸੋਚਦਿਆਂ ਮਨ ਦੇ ਨਾਲ ਫੈਸਲਾ ਕਰ ਲਿਆ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ, ਵੀ ਇਹਨੇ ਕੋਈ ਵਸਤੂ ਮੰਗੀ ਨਹੀਂ ਹੈ, ਤੇ ਹੁਣ ਇਸ ਨੂੰ ਇਉਂ ਕਰੀਏ, ਇਸ ਨਿਰਿਕਸ਼ਤਾ ਦਾ ਫਲ ਇਸ ਨੂੰ ਦਾਤਾ ਹੀ ਬਣਾ ਦਈਏ। ਦਾਤਾ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ ਫੈਸਲਾ ਕਰ ਲਿਆ ਵੀ ਇਸ ਨੂੰ ਸਲੋਕ ਰਹਿੰਦਾ, ਸਲੋਕ ਦਾ ਭੋਗ ਪਾਇਆ ਜਾਏਗਾ। ਮਹਾਰਾਜ ਜੀ ਨੇ ਗੋਡਾ ਹਿਲਾਇਆ, ਇੱਥੇ ਬਹਾਲ ਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਸਾਰੀ ਸ਼ਕਤੀ ਇਹਦੇ 'ਚ ਭਰ ਦਿਆਂਗੇ, ਸਿੱਖ ਨੂੰ ਦਾਤਾ ਬਣਾ ਦਿਆਂਗੇ। ਦੇਖੋ ਇਹ ਨਿਰਿਸ਼ਤਾ ਦਾ ਫਲ ਹੈ ਗੁਰੂ, ਜਿੱਥੇ ਇੱਛਾ ਉੱਥੇ ਦਾ ਪਦਾਰਥ ਮੇਰੇ ਹੀ ਜਾਣਾ ਨਾ। ਗੁਰੂ ਦੇ ਘਰ 'ਚ ਕੋਈ ਪਦਾਰਥਾਂ ਦਾ ਘਾਟਾ ਨਹੀਂ ਹੈ, ਸਭ ਤੋਂ ਬੜਾ ਪਦਾਰਥ ਦਾ ਮੁਕਤ ਹੋਇਆ ਗੁਰੂ ਕੋਲ ਸਾਧ ਸੰਗਤ ਯਾਦ ਚ ਚਲਿਆ ਰਿਹਾ ਸਲੋਕ ਦੇ। ਉਹ ਗੋਪਾਲਾ ਜਦ ਮਹਾਰਾਜ ਜੀ ਨੇ ਗੋਡੇ ਲਾਏ, ਕਿਉਂ ਜਦ ਮਹਾਂਪੁਰਸ਼ਾਂ ਦੀ ਸਮਾਧੀ ਲੱਗੀ ਹੁੰਦੀ ਹੈ ਸਰੀਰ ਸਿਥਲ ਹੋ ਜਾਂਦਾ ਹੁੰਦਾ, ਸਿਥਲ ਕੀ ਸੁੰਨ ਹੋ ਜਾਂਦਾ ਹੁੰਦਾ, ਯਾਨੀ ਭੁੱਲ ਜਾਂਦਾ, ਸੌਂ ਜਾਂਦਾ ਜਿਹਨੂੰ ਕਹਿੰਦੇ। ਫਿਰ ਮਹਾਂਪੁਰਸ਼ ਸੁਰਤ ਸਰੀਰ 'ਚ ਲਿਆ ਕੇ ਫਿਰ ਉਹ ਅੰਗਾਂ ਨੂੰ ਹਿਲਾਉਂਦੇ ਹੁੰਦੇ ਨੇ। ਇਉਂ ਜਦ ਮਹਾਰਾਜ ਜੀ ਨੇ ਗੋਡਾ ਹਿਲਾਇਆ ਤਾਂ ਉਸਦੇ ਅੰਦਰ ਫੁਰਨਾ ਹੋ ਗਿਆ। ਕੀ ਫੁਰਨਾ ਹੋਇਆ? ਫੁਰਨਾ ਇਹ ਹੋਇਆ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ ਜੰਗ ਕਰਨਾ ਸੀ ਗੁਰੂ, ਜੰਗ ਕਾਲਾ ਦੀ ਜ਼ੁਲਮ ਦੂਰ ਕਰਨਾ ਸੀ, ਉਹਨਾਂ ਨੂੰ ਕੋਈ ਜਨਾਬ ਦੱਸਣਾ ਸੀ ਵੀ ਇਉਂ ਜ਼ੁਲਮ ਕਰੀਦਾ ਹੁੰਦਾ ਜਾਂ ਮਹਾਰਾਜ ਦੀ ਸ਼ਹੀਦੀ ਹੋਈ ਹੈ ਪੰਜਵੇਂ ਪਾਤਸ਼ਾਹ ਮਹਾਰਾਜ ਜੀ। ਇਹ ਹੁਕਮ ਦੀ ਸੰਗਤਾਂ ਨੂੰ ਬਈ ਘੋੜੇ ਤੇ ਜਿਹੜਾ ਸ਼ਸਤਰ ਲੈ ਕੇ ਆਵੇਗਾ ਉਸ ਤੇ ਗੁਰੂ ਸਾਹਿਬ ਦੀ ਬਹੁਤ ਖੁਸ਼ੀ ਹੋਵੇਗੀ। ਬਹੁਤ ਕੀਮਤੀ ਘੋੜੇ, ਇੱਕ ਕੋਈ ਸਿੱਖ ਸੀ ਉਸਨੇ 5 ਘੋੜੇ ਲਿਆਂਦੇ ਰਾਖ ਦੇ, ਬਹੁਤ ਆਲਾ ਘੋੜੇ ਦਸੌਂਦ ਦੇ, ਉਹ ਲਿਆ ਕੇ ਮਹਾਰਾਜ ਜੀ ਨੂੰ ਨਮਸਕਾਰ ਕਰ ਦਿੱਤੀ ਘੋੜਿਆਂ ਦੀ। ਛੇਵੇਂ ਪਾਤਸ਼ਾਹ ਮਹਾਰਾਜ ਨੇ ਇੱਕ ਤਾਂ ਘੋੜਾ ਆਪਣੀ ਸਵਾਰੀ ਵਾਸਤੇ ਰੱਖ ਲਿਆ, ਇੱਕ ਘੋੜਾ ਪੈਦੇ ਖਾਂ ਨੂੰ ਦੇ ਦਿੱਤਾ ਜਿਹੜਾ ਉਹ ਪਠਾਨ ਰੱਖਿਆ ਹੋਇਆ, ਇੱਕ ਘੋੜਾ ਬਾਬੇ ਗੁਰਦੁੱਤੇ ਨੂੰ ਦੇ ਦਿੱਤਾ ਸੀ ਆਪਣੇ ਬੜੇ ਸਾਹਿਬਜ਼ਾਦੇ, ਇੱਕ ਘੋੜਾ ਦੇ ਦਿੱਤਾ ਤੇ ਬਿਰੀ ਚੰਦ ਜਿਹੜਾ ਸੂਰਮਾ ਪਹਿਲਾਂ ਚੋਰੀ ਕਰਦਾ ਹੁੰਦਾ ਗੁਰੂ ਕੋਲ, ਚੋਰ ਸੀ, ਜਦ ਗੁਰੂ ਦੇ ਸ਼ਰਣੀ ਲੱਗ ਗਿਆ ਫਿਰ ਉਹ ਸੂਰਮਿਆਂ 'ਚ ਉਹ ਚੋਟੀ ਦਾ ਸੂਰਮਾ ਹੋਇਆ ਸਾਧ ਸੰਗਤ, ਜਿਸ ਤਰ੍ਹਾਂ ਕੰਗੀਧਰ ਮਹਾਰਾਜ ਦੇ ਸਮੇਂ ਦੇ ਵਿੱਚ ਉਹਦੇ ਸਿਰ ਸੂਰਮਾ ਹੋਇਆ ਹੈ। ਇੱਕ ਰਸੀ ਸੂਰਮਾ ਹੁੰਦਾ, ਇੱਕ ਅਪਰਸੀ ਸੂਰਮਾ ਹੁੰਦਾ ਹੈ। ਕਹਿੰਦੇ ਜਿਹੜਾ ਰਸੀ ਸੂਰਮਾ ਨਾ ਉਹ ਕਹਿੰਦੇ ਹਜ਼ਾਰਾਂ ਦਾ ਮੁਕਾਬਲਾ ਕਰਦਾ, ਜਿਹੜਾ ਆਪਰਸੀ ਹੈ ਉਹ ਕਹਿੰਦੇ ਲੱਖਾਂ ਦਾ ਕਰਦਾ। ਤਾਂ ਹੀ ਕੰਗੀਧਰ ਮਹਾਰਾਜ ਜੀ ਨੇ ਕਿਹਾ ਸੀ ਨਾ 125,000 ਸੇ ਏਕ ਲੜਾਊਂ, ਉਹ ਸੂਰਮੇ ਵਾਲੇ ਕਹਿ ਦਿਓ ਸੂਰਮੇ ਸੀਗੇ ਮਹਾਰਾਜ ਜੀ ਕੋਲ, 125,000 ਸੇ ਏਕ ਲੜਾਊਂ ਤਵੀ ਗੋਬਿੰਦ ਸਿੰਘ ਨਾਮ ਕਹਾਊਂ, ਕਰਕੇ ਦਿਖਾਇਆ ਨਾ ਸੱਚਾ ਗੁਰੂ ਕੌਣ ਕਰ ਦੇਗਾ। ਤਾਕਤ ਗਾਰੀ ਦੀ ਅੰਮ੍ਰਿਤ ਦੀ, ਅੰਮ੍ਰਿਤ ਦੇ ਵਿੱਚ ਬਹੁਤ ਤਾਕਤ ਹੈ ਗੁਰੂ ਕੋਲ। ਉਹ ਜਦ ਉਹ ਇੱਕ ਘੋੜਾ ਖੜਾ ਤਬੇਲੇ ਵਿੱਚ 125,000 ਦੀ ਕਾਠੀ ਹੈ ਚਾਂਦੀ ਦੀ, ਚਿੱਤਰਕਾਰੀ ਕਰੀ ਹੋਈ ਆ ਕਾਠੀ। ਉਸ ਭਾਈ ਗੋਪਾਲੇ ਦਾ ਇਹ ਫੁਰਨਾ ਹੋਇਆ ਬਈ ਮੈਂ ਇਸ ਉਹ ਘੋੜਾ ਮਹਾਰਾਜ ਜੀ ਮੈਨੂੰ ਦੇ ਦੇਣ, ਦੇਣਾ ਤਾਂ ਬਹੁਤ ਕੁਛ ਸੀ, ਦੇਣਾ ਉਸ ਟਾਈਮ ਸੀ ਜਦ ਨਿਰਿਛਤਾ ਦੇ ਅੰਦਰ। ਖੈਰ ਮਹਾਰਾਜ ਜੀ ਉਸੇ ਤਰ੍ਹਾਂ ਚੌਂਕੜਾ ਮਾਰ ਕੇ ਬੈਠ ਗਏ। ਅਖੀਰੀ ਪੰਕਤੀ ਆਈ ਜਿੰਨੀ ਨਾਮ ਤੇ ਆਇਆ ਗਏ ਮੁਸਕਤ ਕਾਲ, ਨਾਨਕ ਤੇ ਮੁਖੁਜਲੇ ਕੀਤੀ ਛੁੱਟੀ ਨਾਲ, ਸਿਰ ਨਵਾ ਦਿੱਤਾ। ਛੇਵੇਂ ਪਾਤਸ਼ਾਹ ਮਹਾਰਾਜ ਕੇ ਵੀ ਸਿੱਖਾ ਅਸੀਂ ਤਾਂ ਤੈਨੂੰ ਬਹੁਤ ਵੱਡੀ ਦਾਤ ਦੇਣ ਲੱਗੇ ਸਾਂ, ਜੇ ਤੂੰ ਇੱਛਾ ਨਾ ਕਰਦਾ ਨਾ ਤੈਨੂੰ ਤਾਂ ਅਸੀਂ ਗੁਰੂ ਨਾਨਕ ਦੇਵ ਮਹਾਰਾਜ ਜੀ ਗੱਦੀ ਦਾ ਜਾਨ ਨਿਸ਼ੀਨ ਬਣਾ ਦੇਣਾ ਸੀ। ਐ ਸਿੱਖਾ ਘੋੜਾ ਵੀ ਉਹ ਤਾਂ 125,000 ਦਾ ਹੈ, ਪਰ ਨਹੀਂ ਘੋੜਾ ਤਾਂ ਘੋੜਾ ਹੀ ਹੈ ਗੁਰੂ ਕੋ। ਇਤਨਾ ਜਿਹੜਾ ਨਿਰਿਛਤ ਪੁਰਸ਼ ਹੈ ਉਸਦੀ ਵਿੱਚ ਇਤਨੀ ਤਾਕਤ ਹੁੰਦੀ ਆ, ਉਹ ਰੇਹੂ ਸਾਹਿਬ ਵਾਲੇ ਸੰਤ ਮਹਾਰਾਜ ਬਹੁਤ ਨਿਰਿਛਤ ਮੂਰਤੀ ਸੀ ਗੁਰਮੁਖੋ। ਕਹਿ ਦੇਣੀ ਗੱਲ ਸਿਖਾਲੀ ਆ ਜਵਾਨ ਦੇ ਨਾਲ, ਜਦ ਉਹਦੇ ਉੱਤੋਂ ਦੀ ਵਿਚਰਨਾ ਹੋਵੇ ਫਿਰ ਪਤਾ ਲੱਗਦਾ ਵੀ ਕਿਤਨੀ ਮੁਸ਼ਕਲ ਹੈ। ਉਹ ਬੰਦਗੀ ਦਾ ਸਦਕਾ ਸਾਰੀ ਦੁਨੀਆ ਦੇ ਵਿੱਚ ਹੋਊਗਾ ਵੀ ਰੇਰੂ ਸਾਹਿਬ ਮਹਾਂਪੁਰਸ਼ ਰਹਿੰਦੇ ਨੇ। ਪਟਿਆਲੇ ਵਾਲਾ ਰਾਜਾ ਭੁਪਿੰਦਰ ਸਿੰਘ, ਅਤੇ ਉਸ ਨੂੰ ਵੀ ਪਤਾ ਲੱਗਿਆ, ਉਸਨੇ ਕਿਹਾ ਵੀ ਬਹੁਤ ਸੋਚ ਸੁਣੀ ਗਿਆ ਵੀ ਚਲੋ ਮਹਾਂਪੁਰਸ਼ਾਂ ਦੇ ਦਰਸ਼ਨ ਕਰੀਏ, ਦੇਖੀਏ ਕਿਹੋ ਜਿਹੇ ਮਹਾਂਪੁਰਸ਼ ਨੇ। ਇਸੇ ਤਰ੍ਹਾਂ ਹੀ ਹੁੰਦਾ ਗੁਰਮੁਖ, ਜਦ ਮਹਾਂਪੁਰਸ਼ਾਂ ਦੀ ਸੋਭਾ ਕਾਹਦੀ ਹੁੰਦੀ ਹੈ, ਸਰੀਰ ਦੀ ਹੈ ਕੋਈ ਨਹੀਂ, ਸਰੀਰ ਦੇ ਸੰਬੰਧ ਕਰਕੇ ਉਹਨਾਂ ਦਾ ਨਾਮ ਜਪਿਆ ਹੁੰਦਾ, ਸੋਭਾ ਦਾ ਨਾਮ ਦੀ ਹੈ ਗੁਰਮੁਖ। ਤਾਂ ਹੀ ਦੱਸਿਆ ਨਾਮ ਜਪਤ ਨੀਚ ਚੌਂ ਕੁੰਟ ਜਾਤੇ, ਸਭ ਨਾਮ ਦੀ ਮਹੱਤਤਾ ਗੁਰਮੁਖ। ਰਾਜਾ ਸਮੇਤ ਵਜ਼ੀਰਾਂ ਦੇ ਅਹਿਲਕਾਰ ਹੁੰਦੇ ਨੇ ਰਾਜਾ ਦੇ ਨਾਲ, ਉਹ ਤਾਂ ਬਹੁਤ ਕੋਈ ਇਹ ਜੇ ਕੰਮਾਂ ਵਾਲਾ ਹੀ ਰਾਜਾ ਸੀਗਾ। ਉਸ ਟਾਈਮ ਦੇ ਵਿੱਚ ਮੋਟਰ ਰਾਜਿਆਂ ਕੋਲ ਹੁੰਦੀ ਸੀ। ਰੇਰੂ ਸਾਹਿਬ ਆ ਗਿਆ, ਸੰਤ ਮਹਾਰਾਜ ਜੀ ਦੇ ਕੋਲ ਉਸ ਟਾਈਮ ਬਹੁਤੀ ਸੰਗਤ ਨਹੀਂ ਸੀ, ਸਾਰਾ ਕਾਰੋਬਾਰ ਆਪ ਹੀ ਕਰਦੇ, ਹਲ ਵੀ ਆਪ ਪਾਉਂਦੇ, ਜੋ ਵੀ ਖੇਤੀ ਪੱਤੀ ਦਾ ਕੰਮ ਹੈ ਸਾਰਾ ਆਪ ਕਰਦੇ, ਬਾਹਰੋਂ ਚਾਰਾ ਨੀਰਾ ਉਹ ਵੀ ਵੱਢ ਕੇ ਲਿਆਉਂਦੇ, ਫਿਰ ਉਸਦਾ ਟੋਕਾ ਕਰਕੇ ਪਸ਼ੂਆਂ ਨੂੰ ਪਾਉਂਦੇ। ਚਾਰ ਬਾਹਰਲੇ ਪਾਸੇ ਮੋਟਰ ਕਢਾ ਦਿੱਤੀ, ਸੰਤ ਮਹਾਰਾਜ ਜੀ ਸਾਦਾ ਲਿਬਾਸ ਹੈ ਖੱਦਰ ਦਾ, ਖੱਦਰ ਦੀ ਵੀ ਚਾਦਰ ਰੱਖਦੇ ਸਨ, ਖੱਦਰ ਦਾ ਹੀ ਕਮੀਜ਼ ਰੱਖਦੇ ਸੀ ਸਾਧ ਸੰਗਤ। ਸੰਤ ਮਹਾਰਾਜ ਨੇ ਕਦੇ ਰਜਾਈ ਨੂੰ ਹੱਥ ਲਾ ਕੇ ਨਹੀਂ ਸੀ ਦੇਖਿਆ, ਐਵੇਂ ਵਸਤਾ ਨਹੀਂ ਪ੍ਰਾਪਤ ਹੁੰਦੀ ਹੁੰਦੀ ਗੁਰਮੁਖ। ਉਹ ਰਾਜਾ ਆ ਗਿਆ, ਮਹਾਰਾਜ ਜੀ ਟੋਕਾ ਕਰਦੇ ਨੇ, ਟੋਕਾ ਕਰਨ ਵਾਲੀ ਦਾਦੀ ਵੀ ਫੱਟੀ ਦੇ ਵਿੱਚ ਦੰਦਿਆਂ ਨਹੀਂ ਲਵਾਈ ਹੁੰਦੀ ਸੀ, ਜਿਹੜਾ ਰੁੱਗ ਹੁੰਦਾ ਸੀ ਮੇਥਿਆਂ ਦਾ ਚੜੀ ਦਾ, ਉਹ ਫਿਰ ਐਂ ਉਰੇ ਨੂੰ ਖਿੱਚੀ ਦੰਦ ਦੀ ਆਪਣੇ ਕੰਨੀ, ਟੋਕਾ ਕਰਦੇ ਨੇ ਕਿਸੇ ਰੰਗ ਦੇ ਵਿੱਚ ਬੈਠੇ ਨੇ, ਜਿਹੜਾ ਰੰਗ ਆ ਉਹ ਕਿਤੇ ਹੋਰ ਹੈ, ਹੱਥਾਂ ਪੈਰਾਂ ਦੇ ਨਾਲ ਟੋਕਾ ਕਰਦੇ ਨੇ। ਉਹ ਰਾਜਾ ਆ ਕੇ ਕੋਲ ਖੜ ਗਿਆ, ਕਹਿਣ ਲੱਗੇ ਬਾਬਾ ਜੀ, ਕਹਿੰਦੇ ਆਓ ਗੁਰਮੁਖ, ਕਿੱਥੋਂ ਆਏ ਹੋ? ਅਹਿਲਕਾਰਾਂ ਨੇ ਦੱਸਿਆ ਵਜ਼ੀਰਾਂ ਨੇ ਜੀ ਪਟਿਆਲੇ ਵਾਲਾ ਰਾਜਾ ਹੈ। ਕਹਿਣ ਲੱਗੇ ਮਹਾਂਪੁਰਸ਼ਾਂ ਦੇ ਦਰਸ਼ਨ ਕਰਨ ਆਇਆ। ਮਹਾਂਪੁਰਸ਼ ਕਿੱਥੇ ਨੇ? ਡੇਰੇ ਦੇ ਰਹਿਣ ਵਾਲੇ ਨੇ ਗੁਰਦੁਆਰੇ। ਸੰਤ ਮਹਾਰਾਜ ਕਹਿੰਦੇ ਭਾਈ ਬਾਹਰ ਨੂੰ ਗਏ ਹੋਏ ਨੇ, ਆ ਜਾਣਗੇ, ਪਣਗ ਤੇ ਬੈਠ ਜਾ, ਦੇਖੋ ਨਿਰਿਛਤਾ ਹੈ ਕਿਸੇ ਦੇ ਵਿੱਚ, ਹੋ ਹੀ ਨਹੀਂ ਸਕਦੀ ਗੁਰਮੁਖ। ਇਸ ਨੂੰ ਸਿੱਖ ਕਹਿੰਦੇ ਨੇ, ਸਿੱਖੀ ਹੈ ਬਹੁਤ ਔਖੀ ਗੁਰਮੁਖ। ਕਹਿੰਦੇ ਖੰਡੇ ਦੀ ਧਾਰ ਤੇ ਆਦਮੀ ਤੁਰ ਸਕਦਾ, ਪਰ ਸਿੱਖੀ ਦੇ ਵਿੱਚ ਚੱਲਣਾ ਬਹੁਤ ਔਖਾ। ਪੜੋ ਬਣੇਣ ਵਾਲੇ ਇੱਕ ਸ਼ਬਦ ਵੀ ਪੜੋ, ਫਿਰ ਗਾਂ ਚੱਲਾਂਗੇ।
ਅੰਮ੍ਰਿਤ ਵੀ ਛੱਡਿਆ ਤੁਹਾਨੂੰ
ਜੀ।
ਦਾਦੇ ਨੇ ਇਹ ਬਹੁਤ ਮੁਸ਼ਕਲ ਹੈ। ਉਹ ਜਿਹੜੇ ਗੁਰਸਿੱਖ ਨੇ ਜਦੋਂ ਗੁਰਸਿੱਖੀ ਦੀ ਪਾਲਣਾ ਕਰਦੇ ਨੇ, ਜਾਣੀ ਜੋ ਅਸੂਲ ਨੇ ਸਿੱਖੀ ਦੇ। ਅੱਜ ਸਵੇਰੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਹੋਇਆ, 550 ਪ੍ਰਾਣੀ ਨੇ ਅੰਮ੍ਰਿਤ ਪਾਨ ਕੀਤਾ। ਸਿੱਖੀ ਦੇ ਅਸੂਲ ਹੁੰਦੇ ਨੇ ਗੁਰਮੁਖੋ, ਪੰਜ ਤਾਂ ਕਿਰਾਇਤਾਂ ਹੁੰਦੀਆਂ ਨੇ, ਪੰਜ ਹੁੰਦੀਆਂ ਨੇ ਰਹਿਤਾਂ। ਕਿਰਾਇਤਾਂ ਕਿਹੜੀਆਂ ਨੇ ਪੰਜ? ਪਹਿਲੀ ਕਿਰਾਇਤ ਹੈ ਮਾਸ ਤੇ ਸ਼ਰਾਬ ਨਹੀਂ ਵਰਤਣਾ। ਦੂਸਰੀ ਕਿਰਾਇਤ ਹੈ ਸਰੀਰ ਦੇ ਉੱਤੋਂ ਕੋਈ ਰੋਮ ਨਹੀਂ ਲਾਉਣਾ ਹੈ। ਤੀਸਰੀ ਕਿਰਾਇਤ ਹੈ ਆਪਣੇ ਘਰ ਵਾਲੀ ਤੋਂ ਬਗੈਰ ਕਿਸੇ ਕੰਨੀ ਮਾੜੀ ਨਿਗਾਹ ਨਹੀਂ ਦੇਖਣਾ ਹੈ। ਚੌਥੀ ਕਿਰਾਇਤ ਹੈ ਬੇ ਅੰਮ੍ਰਿਤੀ ਦਾ ਜੂਠਾ ਨਹੀਂ ਕਦੇ ਵੀ ਖਾਣਾ ਹੈ। ਪੰਜਵੀਂ ਕਿਰਾਇਤ ਹੈ ਹੁੱਕਾ ਤਮਾਖੂ ਆ ਖੈਣੀ ਨੂੰ ਕਹਿੰਦੇ ਨੇ, ਇਹਨੂੰ ਕਦੇ ਨਹੀਂ ਵਰਤਣਾ ਕਰੂੰਗਾ। ਜਿਹੜਾ ਇਹਨਾਂ ਕਿਰਾਇਤਾਂ ਨੂੰ ਛੱਡ ਦੇਵੇਗਾ ਨਾ, ਫਿਰ ਅੱਗੇ ਉਹ ਰਹਿਤਾਂ ਨੇ ਜਿਹੜੀਆਂ ਉਹ ਧਾਰਨ ਕਰ ਲਵੇਗਾ। ਰਹਿਤ ਕੀ ਹੈ? ਪੰਜ ਕਕਾਰ ਨੇ ਕਲਗੀਧਰ ਮਹਾਨ ਨੇ ਜਿਹੜੇ ਸਿੱਖਾਂ ਨੂੰ ਧਾਰਨ ਕਰਾਏ ਸਨ। ਕੇਸ ਨੇ ਸਰੀਰ ਦੇ ਨਾਲ, ਫਿਰ ਕੰਘਾ, ਫਿਰ ਕਿਰਪਾਨ, ਫਿਰ ਕੜਾ, ਫਿਰ ਕਸ਼ਹਿਰਾ, ਇਹ ਪੰਜ ਕਕਾਰ ਨੇ। ਇਹ ਸਰੀਰ ਤੋਂ ਕਦੇ ਦੂਰ ਨਹੀਂ ਕਰਨੇ ਨਾ। ਹੋਰ ਵੀ ਬਹੁਤ ਹਦਾਇਤਾਂ ਨੇ ਜਿਹੜੀਆਂ ਗੁਰੂ ਸਾਹਿਬ ਨੇ ਅੰਮ੍ਰਿਤ ਦੇ ਵਿੱਚ ਸੁਣਾਈਆਂ ਜਾਂਦੀਆਂ ਨੇ। ਹੁਣ ਜਿਹਨਾਂ ਨੇ ਅੰਮ੍ਰਿਤ ਪਾਨ ਕਰ ਲਿਆ, ਯਾਨੀ ਉਹਨਾਂ ਨੇ ਸੰਸਕਾਰ ਅੰਮ੍ਰਿਤ ਦਾ ਲੈ ਲਿਆ ਉਹਨਾਂ ਨੇ, ਹੁਣ ਅੱਗੇ ਨਾਮ ਅੰਮ੍ਰਿਤ ਲੈਣਾ ਉਹਨਾਂ ਨੇ। ਨਾਮ ਅੰਮ੍ਰਿਤ ਲੈ ਕੇ ਫਿਰ ਨਾਮ ਦੀ ਕਮਾਈ ਕਰਨੀ ਹੈ। ਜਦ ਕਮਾਈ ਕਰੇਗਾ ਉਸ ਕਮਾਈ ਦੇ ਵਿੱਚੋਂ ਇੱਕ ਇਸ ਨੂੰ ਰਸ ਪੈਦਾ ਹੋਵੇਗਾ, ਗੁਰੂ ਇੱਕ ਇਸ ਨੂੰ ਵਸਤਾ ਪੈਦਾ ਹੋਵੇਗੀ। ਕਿਹੜੀ ਵਸਤਾ? ਇਹ ਫਿਰ ਅਭੇਸ ਵਸਤਾ ਦੇ ਵਿੱਚ ਚਲਿਆ ਜਾਵੇਗਾ, ਯਾਨੀ ਜਿਹਨੂੰ ਨਿਰੀਛਤ ਕਹਿੰਦੇ। ਹੌਲੀ ਹੌਲੀ ਜਿਗਿਆਸੂ ਨੇ ਅੱਗੇ ਨੂੰ ਜਾਣਾ। ਆਓ ਸੰਤ ਮਹਾਰਾਜ ਜੀ ਸਾਧ ਸੰਗਤ ਰਾਜਾ ਸਾਹਮਣੇ ਖੜਾ, ਜਿਹੜਾ ਤਾਂ ਸਰੀਰ ਮੰਨਦਾ ਆਪਣੇ ਆਪ ਨੂੰ, ਉਹ ਤਾਂ ਮਾਣ ਨੂੰ ਵੀ ਚਾਹੇਗਾ, ਵਡਿਆਈ ਨੂੰ ਵੀ ਚਾਹੇਗਾ, ਹੋਰ ਵੀ ਗੱਲਾਂ ਚਾਹੇਗਾ ਸਰੀਰ ਦੇ ਸੰਬੰਧ ਕਰਕੇ ਨੇ। ਜਿਹੜਾ ਆਤਮਵਾਦੀ ਹੋਵੇਗਾ ਨਾ ਗੁਰਸਿੱਖ, ਉਹ ਨਹੀਂ ਇਹ ਗੱਲ ਚਾਹੇਗਾ ਗੁਰੂ, ਉੱਥੇ ਹੈ ਹੀ ਨਹੀਂ, ਇਹ ਹੁਰਨਾ ਹੀ ਨਹੀਂ ਹੈ ਉੱਥੇ ਗੁਰੂ। ਇਉਂ ਬੈਠੇ ਨੇ, ਟੋਕਾ ਕਰਦੇ ਨੇ। ਉਹ ਰਾਜੇ ਨੂੰ ਕਹਿਣ ਲੱਗੇ ਭਾਈ ਮਹਾਤਮਾ ਬਾਹਰ ਨੂੰ ਗਏ ਹੋਏ ਨੇ, ਉਹ ਪਲੰਘ ਤੇ ਬੈਠ ਗਏ, ਮੌਜ ਦੇ ਵਿੱਚ ਆਪਣਾ ਉਸੇ ਤਰ੍ਹਾਂ ਹੀ ਟੋਕਾ ਕਰੀ ਜਾਂਦੇ। ਰਾਮਪੁਰ ਤੋਂ ਕੋਈ ਪ੍ਰੇਮੀ ਆਇਆ, ਸੰਤ ਮਹਾਰਾਜ ਨੇ ਦੇਖ ਲਿਆ ਵੀ ਹੁਣ ਸਾਨੂੰ ਜਾਹਰ ਕਰੇਗਾ, ਟੋਕਾ ਛੱਡ ਦਿੱਤਾ, ਨਲਕਾ ਦੀ ਪੰਛਨਾ ਨਾ ਕਰਨ ਲੱਗ ਗਏ। ਉੱਥੇ ਉਹ ਜਾਂ ਰਾਜੇ ਦੇ ਕੋਲ ਨਹੀਂ ਲਿਖਣ ਲੱਗਿਆ ਤਾਂ ਰਾਜਾ ਕਹਿਣ ਲੱਗਿਆ ਵੀ ਇੱਥੇ ਦੇ ਜਿਹੜੇ ਮਹਾਂਪੁਰਸ਼ ਨੇ ਇਸ ਸਥਾਨ ਦੇ,
ਉਹ ਕਿੱਥੇ ਨੇ? ਉਹ ਪ੍ਰੇਮੀ ਕਹਿਣ ਲੱਗਾ ਸਾਹਮਣੇ ਨਲਕੇ ਤੇ ਪੰਛੀਆਂ ਨਾਲ ਉਹੀ ਤਾਂ ਕਰਦੇ ਨੇ ਤੁਹਾਡੇ ਕੋਲ। ਜਾਂ ਇਤਨੀ ਗੱਲ ਰਾਜੇ ਨੇ ਸੁਣੀ ਸਾਧ ਸੰਗਤ ਨਾਲ, ਇਤਨਾ ਬੜਾ ਕਠਿਨ ਰਾਜਾ ਸੀ ਉਹਦੇ ਅੱਖਾਂ ਦੇ ਵਿੱਚ ਉਤਰਾ ਪੁਤਰਾ ਪੀਂਜੂ ਡਿੱਗਣੇ ਸ਼ੁਰੂ ਹੋ ਗਏ। ਕਹਿੰਦੇ ਇਤਨੀ ਵਸਤਾ ਦਾ ਮਾਗ ਲਿਖੋ ਗਏ, ਕਿਤਨੇ ਲੁਕੋ ਕੇ ਰੱਖਦੇ ਨੇ। ਨਹੀਂ ਗੁਰੂ ਕੋ ਮਾੜਾ ਜਿਹਾ ਥਾਣੇਦਾਰ ਆ ਜਾਵੇ ਡੇਰੇ ਦੇ ਵਿੱਚ, ਸੜਕਾ ਸੁਣਾ ਸ਼ੁਰੂ ਹੋ ਜਾਂਦਾ ਸੜਕਾ, ਬਈ ਥਾਣੇਦਾਰ ਨੇ ਆਉਣਾ ਲੈ। ਕੀ ਵਸਤਾ ਇਹ ਕੋਈ ਸਿੱਖ ਦੀ? ਸਿੱਖ ਤਾਂ ਇਤਨਾ ਬੇਪਰਵਾਹ ਹੁੰਦਾ ਗੁਰਮੁਖੋ, ਠੀਕ ਹੈ ਪ੍ਰੇਮ ਜ਼ਰੂਰ ਹੁੰਦਾ, ਇਹ ਨਹੀਂ ਹੁੰਦਾ ਵੀ ਉਹਨਾਂ ਦੇ ਵਿੱਚ ਹੰਕਾਰ ਹੈ। ਵੀ ਇਸ ਗੱਲ ਨੂੰ ਹੰਕਾਰ 'ਚ ਲੈ ਜਾਂਦੇ ਨੇ ਵੀ ਇਹ ਮਹਾਤਮਾ ਤਾਂ ਅੰਦਰੋਂ ਹੀ ਨਹੀਂ ਨਿਕਲਦੇ, ਤਾਂ ਹੰਕਾਰ ਹੀ ਨੇ। ਨਹੀਂ ਨਹੀਂ, ਉਹ ਤੇਰੀ ਵਸਤਾ ਹੀ ਨਹੀਂ ਆਈ ਗੁਰਸਿੱਖਾ, ਤੂੰ ਪਰਖ ਹੀ ਨਹੀਂ ਸਕਦਾ ਮਹਾਤਮਾ ਦੀ ਵਸਤਾ ਨੂੰ, ਤੈਨੂੰ ਪਤਾ ਹੀ ਨਹੀਂ ਮਹਾਤਮਾ ਦੇ ਵਿੱਚ ਕੀ ਵਸਤਾ ਹੁੰਦੀ ਹੈ। ਉਹ ਬੇਪਰਵਾਹੀ, ਉਹ ਤਾਂ ਇੱਕ ਗੁਣ ਬਹੁਤ ਬੜਾ ਗੁਰੂ ਕੋ, ਹਰ ਇੱਕ ਦੇ ਵਿੱਚ ਨਹੀਂ ਆ ਸਕਦਾ। ਜੇ ਆ ਜਾਵੇ ਤਾਂ ਫਿਰ ਪੂਰਨ ਅਵਸਥਾ ਦਾ ਮਾਲਕ ਹੋ ਜਾਵੇਗਾ, ਇਹ ਆਉਂਦਾ ਹੀ ਨਹੀਂ ਉਰੇ ਤਾਂ। ਜਿੰਨਾ ਚਿਰ ਆਪਣੇ ਆਪ ਨੂੰ ਸਰੀਰ ਸਮਝਦਾ ਪਹਿਲਾਂ ਆਉਣੀ ਨਹੀਂ, ਵਸਤਾ ਹੀ ਨਹੀਂ ਆ ਸਕਦਾ। ਜਾਂ ਆਤਮਾ ਦੇ ਵਿੱਚ ਭੇਦ ਹੋ ਜਾਏਗਾ, ਫਿਰ ਇਹ ਹੈ ਹੀ ਨਹੀਂ ਸਰੀਰ ਉੱਥੇ, ਫਿਰ ਸਰੀਰ ਹੈ ਹੀ ਨਹੀਂ, ਫਿਰ ਤਾਂ ਆਤਮਾ ਹੀ ਆ ਗੁਰੂ। ਇਹ ਜਿਹੜੇ ਗੁਰਸਿੱਖ ਮਹਾਂਪੁਰਸ਼ ਕਰ ਜਾ ਕੇ ਨਮਸਕਾਰ ਕਰੀ ਮਹਾਂਪੁਰਸ਼ਾਂ ਨੂੰ, ਕਹਿਣ ਲੱਗੇ ਭਾਈ ਆਓ ਉੱਧਰ ਦਰਬਾਰ ਸਾਹਿਬ ਹੈ, ਮਹਾਰਾਜ ਤਾਂ ਉੱਧਰ ਨੇ। ਰਾਜੇ ਨੂੰ ਨਾਲ ਲੈ ਲਿਆ ਮਹਾਂਪੁਰਸ਼ਾਂ ਨੇ, ਦਰਬਾਰ ਸਾਹਿਬ ਚਲੇ ਗਏ, ਜਾ ਕੇ ਨਮਸਕਾਰ ਕਰੀ ਬੈਠ ਗਏ, ਰਾਜਾ ਵੀ ਬੈਠ ਗਿਆ। ਗ੍ਰੰਥੀ ਸਿੰਘ ਨੂੰ ਕਹਿਣ ਲੱਗੇ ਵੀ ਮਹਾਰਾਜ ਜੀ ਦਾ ਹੁਕਮ ਸੁਣਾ। ਹੁਕਮ ਸਾਧ ਸੰਗਤ ਜਹੀ ਜੀ ਵਸਤਾ ਦਾ ਗੁਰਸਿੱਖ ਹੋਵੇਗਾ ਨੂੰ, ਉਹੀ ਜੀ ਵਸਤਾ ਦਾ ਮਹਾਰਾਜ ਜੀ ਦੱਸਣਗੇ ਵੀ ਇਹ ਗੁਰਸਿੱਖ ਦੀ ਇਹੀ ਜੀ ਵਸਤਾ। ਜਦ ਗੁਰੂ ਨਹੀਂ ਦੱਸੇਗਾ ਗੁਰਸਿੱਖ ਦੀ ਵਸਤਾ ਨੂੰ, ਹੋਰ ਕੌਣ ਦੱਸੇਗਾ? ਗੁਰੂ ਦੱਸੋ, ਹੋਰ ਕੌਣ ਦੱਸੂਗਾ? ਫਿਰ ਹੋਰ ਤਾਂ ਸਾਰੇ ਅਲਪੱਗ ਨੇ, ਦੱਸੋ ਜੇ ਗੁਰੂ ਨਹੀਂ ਸਿੱਖ ਦੀ ਵਸਤਾ ਨੂੰ ਯਾਦ ਕਰੇਗਾ, ਹੋਰ ਕੌਣ ਕਰੇਗਾ? ਜਿੰਨੀਆਂ ਭਗਤਾਂ ਗੁਰਸਿੱਖਾਂ ਦੀਆਂ ਮਹਾਰਾਜ ਜੀ ਨੇ ਇਹ ਵਸਤਾ ਯਾਦ ਕਰੀ ਨੇ ਵੀ ਇਹੀ ਜੀ ਵਸਤਾ ਦਾ ਹੈ ਜਾਂ ਗੁਰਸਿੱਖ ਹੁੰਦਾ। ਉੱਥੇ ਫਿਰ ਬਾਕ ਆਇਆ ਗੁਰਮੁਖ, ਸੰਤਨ ਅਵਰ ਨਾ ਕਾਹੂੰ ਜਾਨੀ। ਹੁਣ ਗੁਰੂ ਸਾਹਿਬ ਜੀ ਕਹਿੰਦੇ ਨੇ, ਹੁਣ ਗੁਰਸਿੱਖ ਦੀ ਵਸਤਾ ਜਣਾਉਂਦੇ ਨੇ, ਪਰ ਲਿਖਿਆ ਹੋਇਆ ਤਾਂ ਸੰਤ ਹੈ ਇੱਥੇ ਗੁਰਮੁਖ। ਅੱਖਰਾਂ ਦਾ ਹੀ ਫਰਕ ਆ, ਵਸਤਾ ਦਾ ਨਹੀਂ ਫਰਕ ਹੁੰਦਾ। ਅੱਖਰ ਛੱਡ ਦਿਓ, ਜਿੰਨਾ ਚਿਰ ਅੱਖਰ ਨਹੀਂ ਛੱਡਾਂਗੇ ਆਪਣੀ ਵਸਤਾ ਨਹੀਂ ਆਵੇਗੀ ਉਹ। ਜਿੰਨਾ ਚਿਰ ਆਪਾਂ ਨਾਮ ਰੂਪ ਨੂੰ ਨਹੀਂ ਛੱਡਦੇ, ਦੱਸੋ ਕਿਵੇਂ ਗਾਹਾਂ ਹੋ ਜਾਵਾਂਗੇ? ਨਹੀਂ ਹੋ ਸਕਦੇ, ਬਹੁਤ ਮੁਸ਼ਕਲ ਹੈ। ਹੌਲੀ ਹੌਲੀ ਅੱਗੇ ਨੂੰ ਹੋ, ਥੋੜ੍ਹੇ ਥੋੜ੍ਹੇ ਤਾਹਾਂ ਨੂੰ ਛੱਡੋ। ਇਹ ਤਾਂ ਉਰਲੀਆਂ ਹੀ ਗੱਲਾਂ ਨੇ ਸਾਧ ਸੰਗਤ, ਸਿੱਖ ਦਾ ਤਾਂ ਬਹੁਤ ਉੱਚੀ ਮਜਰਾ ਜਿੱਥੇ ਸਿੱਖ ਨੇ ਜਾਣਾ। ਦੱਸਿਆ ਵੀ ਸੰਤਨ ਅਵਰ ਨਾ ਕਾਹੂੰ ਜਾਨੀ, ਕਦੇ ਮਹਾਂਪੁਰਸ਼ ਪਰਮੇਸ਼ ਬਗੈਰ ਪਰਮੇਸ਼ੁਰ ਤੋਂ ਕਿਸੇ ਦੇ ਅੱਗੇ ਨਹੀਂ, ਕਿਸੇ ਨੂੰ ਨਹੀਂ ਉਹ ਜਾਣਦੇ। ਸਾਧ ਸੰਗਤ ਇੰਨੀ ਬੇਪਰਵਾਹੀ ਆ ਜਾਂਦੀ ਹੈ, ਪੜੋ ਪ੍ਰੇਮ ਨਾਲ ਹਰ ਇੱਕ ਦੇ ਵਿੱਚ ਨਹੀਂ ਆ ਸਕਦੀ। ਜਿਹੜਾ ਗੁਰਸਿੱਖ ਹੈ ਨਾ, ਸਾਧਨਾ ਸਹਿਤ ਹੈ, ਉਹਦੇ ਵਿੱਚ ਆਵੇਗੀ। ਪੜੋ ਗੁਰੂ ਘਰ ਦੇ ਵਿੱਚ ਬਹੁਤ ਬੇਪਰਵਾਹ ਸਿੱਖ ਹੋਏ ਨੇ, ਪੜੋ ਪ੍ਰੇਮ ਨਾਲ ਮਹਾਂਪੁਰਸ਼ ਵੀ ਬਹੁਤ ਹੋਏ ਨੇ, ਹੁਣ ਵੀ ਹੈਗੇ।
ਰੰਗ ਰੋਂਦੇ ਰੰਗਾਂ ਦੇ ਵਿੱਚ ਹੱਥ ਦੇ ਰੰਗ
ਤਪੱਸਿਆ ਤੇ ਉਹਨਾਂ ਦੀ ਗੁਰਮੁਖ ਔਰ ਦਿੱਲੀ ਦੀਆਂ ਸੰਗਤਾਂ ਨੇ ਬੇਨਤੀ ਕੀਤੀ ਮਹਾਰਾਜ ਜੀ ਦਿੱਲੀ ਚ ਚਰਨ ਪਾਓ ਤੇ ਦਿੱਲੀ ਦੀਆਂ ਸੰਗਤਾਂ ਦਾ ਭਲਾ ਕਰੋ ਆ ਕੇ ਸੰਤ ਮਹਾਰਾਜ ਜੀ ਚਲੇ ਗਏ। ਜਾਣ ਤੋਂ ਸੰਗਤਾਂ ਨੇ ਕਿਹਾ ਵੀ ਜਲੂਸ ਕੱਢਿਆ ਜਾਵੇ। ਜਲੂਸ ਤਿਆਰ ਹੋ ਗਿਆ ਸਾਰਾ ਹਾਥੀ ਦੇ ਉੱਤੇ ਦਰਬਾਰ ਸਾਹਿਬ ਤੇ ਸੰਤ ਮਹਾਰਾਜ ਜੀ ਮਾਸੂ ਵਾਲਿਆਂ ਨੂੰ ਤਾਬੇ ਬਹਾਲਿਆ ਕਰੋ। ਉਹ ਤਾਬੇ ਹੀ ਬਹਿੰਦੇ ਹੁੰਦੇ ਸਨ, ਕੀਰਤਨ ਕਰਨ ਵੇਲੇ ਵੀ ਉਹ ਤਾਬੇ ਹੀ ਬੈਠਦੇ ਸਨ। ਨਾ ਉਹ ਬਾਜੇ ਨੂੰ ਹੱਥ ਲਾਉਂਦੇ ਸਨ, ਨਾ ਕੋਈ ਹੋਰ, ਉਹ ਤਾਬੇ ਬੈਠ ਕੇ ਮਹਾਰਾਜ ਜੀ ਦੇ ਫਿਰ ਉਹ ਸ਼ਬਦ ਪੜਾਉਂਦੇ ਹੁੰਦੇ ਸਨ। ਮਾਣ ਸਾਹੀਏ ਸਰਦਾਰ ਨੇ ਕੋਈ ਸੰਤ ਮਹਾਰਾਜ ਜੀ ਨੇ ਸਰੀਰ ਦੀ ਬਦਲੀ ਵੀ ਉਹਨਾਂ ਦੀ ਕੋਠੀ ਜਿਹੀ ਕਰੀ ਸੰਗਰੂਰੀ। ਉਹਨਾਂ ਦਾ ਫੁਰਨਾ ਸੀ ਵੀ ਇਸ ਦਾ ਗੁਰਦੁਆਰਾ ਬਣਨਾ ਚਾਹੀਦਾ, ਹੁਣ ਉਹ ਗੁਰਦੁਆਰਾ ਬਣਨਾ ਸ਼ੁਰੂ ਹੋ ਗਿਆ। ਮੁਕੱਦਮਾ ਕਰਕੇ ਕੋਠੀ ਜਿੱਤੀ ਗਈ। ਉਹ ਬਹੁਤ ਬੜੀ ਵਜ਼ੀਰ ਸਨ ਉਹ ਪਹਿਲਾਂ। ਉਹ ਉੱਥੇ ਚਲੇ ਗਏ ਸਾਧ ਸੰਗਤ। ਹੁਣ ਜਲੂਸ ਆਉਂਦਾ ਤੁਰਿਆ ਜਿੱਥੇ ਦਫ਼ਤਰ ਨੇ ਅੰਗਰੇਜ਼ਾਂ ਦੇ, ਉਹ ਗੋਲ ਜਿੱਥੇ ਆਪੇ ਬੈਠ ਕੇ ਆਪਣਾ ਸਲਾਹ ਬਲਾਰੀ ਰਾਜ ਵੀ ਕਰਦੇ ਨੇ, ਚੈਂਬਰ ਜੀ ਆ ਗੋਲ ਜੀ ਉੱਥੇ। ਉਸਦੇ ਕੋਲ ਹਾਥੀ ਆਇਆ ਦਾ ਦਰਬਾਰ, ਤਾਬੇ ਬੈਠਣੇ ਵਾਸਤੂ ਵਾਲੇ ਸੰਤ ਮਹਾਰਾਜ ਜੀ, ਜਿਹੜਾ ਗਵਰਨਰ ਸੀ ਜਾਂ ਉਸਨੇ ਦੇਖਿਆ ਰੌਲਾ ਗੌਲਾ ਪੈਂਦਾ ਆਉਂਦਾ, ਜਲੂਸ ਹੈ ਨਾ ਸਰ। ਉਹ ਬਾਹਰ ਨਿਕਲਿਆ ਮਕਾਨ ਦੇ ਵਿੱਚੋਂ, ਜਿਹੜੇ ਹੋਰ ਸਨ ਅੰਗਰੇਜ਼ੀ ਪੜ੍ਹੇ ਹੋਏ ਪ੍ਰੇਮੀ, ਉਹਨਾਂ ਨੂੰ ਪੁੱਛਣ ਲੱਗਿਆ ਇਹ ਕੌਣ ਆ ਜਿਹੜਾ ਹਾਥੀ ਦੇ, ਹਾਥੀ 'ਤੇ ਜਿਹੜਾ ਬੈਠਾ ਕੌਣ ਆ, ਇਤਨੀ ਇਹਦੀ ਕ੍ਰਾਂਤੀ ਹੈ, ਇਤਨਾ ਇਹਦਾ ਰੋਗ ਹੈ। ਜਦ ਕੋਲ ਆਇਆ ਨਾ ਉੱਥੇ ਹਾਥੀ ਸਾਧ ਸੰਗਤ, ਫਿਰ ਬਾਬੇ ਮਾਸੂ ਆਣੇ ਵਾਲਿਆਂ ਨੇ ਇਹੋ ਸ਼ਬਦ ਪੜਿਆ ਉੱਥੇ ਆ ਕੇ, ਬੜੋ ਪ੍ਰੇਮ ਨਾਲ,
ਕੋਈ ਹਰੀ ਦੇ ਸਮਾਨ ਨਹੀਂ ਰਾਜਾ।